संगत का वचन प्रवाण है। बस यह है पंच प्रवाण। यह पंच विच इन्नी शक्ति है कि जिहड़े संत महात्मा ने जां संगत का वचन है यह पंच श्रेष्ठ जन जिहड़ी संगत है यह प्रवाण है। यह वचन भी प्रवाण है ते महात्मा जन इस करके प्रवाण हुंदे ने क्योंकि उन्होंने शब्द स्पर्श रस रूप गंध जिहड़े ने इन्हां उत्ते भी काबू पाया। इन्हां दा नंबर बाद विच आउणा। पहला पंच जिहड़े ने ना सत संतोख धर्म विचार इस करके उह प्रवाण नहीं हुंदे। इह शुभ गुण आउंदे ने नाम जपण दे नाल ही। पंच प्रधान पंच जिहड़े रब दे प्यारे श्रेष्ठ जन ने गुरमुख उह पताल विच भी प्रधान रूप ही ने। जे प्रधान रूप थले भी चले जाण अपने विचों हले पताल नूं किसे ने नहीं देखिया है। पताल दे थले भी आबादी है। पता नहीं साइंसदान ने गल कढ चुके कि नहीं क्योंकि कई आबादियां गुप्त रूप विच भी ने। हुण उहनूं देखण वास्ते जिवें कोई बंदा हुण कहिंदा सी कि बॉम्बे कहिंदा कहिंदे कि शेषनाग दी सेजा ते समुंदर दे विचकार रखे विष्णु जी विराजमान ने। कहिंदा असीं तां कई बार जहाज लैके गए हां सानूं तां कदे दिखे नहीं। हुण इह गल थोड़ी इह जिहड़ियां गुप्त आबादियां हुंदियां ने इन्हां बारे आम लोकां नूं ज्ञान नहीं हुंदा। जिहड़ी पताल दे थले दी आबादी है इहदे बारे आम बंदे नूं ज्ञान नहीं। अज हूं बलक है द्वार खरो ओ बल राजे नूं धरती दे थले तसा दित्ता सी। परमेश्वर ने हले भी उहदे दर ते बहना पैंदा उहनूं हले भी उत्थे ही आहो। पर इह चीजां ना दिसण वालियां ने। बस ऐसे गल्लों आके फिर भगतां ते संसारियां जोड़ कदे ना आए। ਤਾਂ ਮਹਾਰਾਜ ਕਹਿੰਦੇ ਜਿਹੜੇ ਪੰਚ ਨੇ ਉਹ ਪ੍ਰਧਾਨ ਰੂਪ ਨੇ ਇਸ ਕਰਕੇ ਕਿਉਂਕਿ ਪ੍ਰਧਾਨ ਉਹਨੂੰ ਕਹਿੰਦੇ ਜਿਹਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤ ਲਿਆ ਹੈ ਉਹ ਦੁਨੀਆਂ ਚ ਪ੍ਰਧਾਨ ਪੁਰਸ਼ ਕਹਾਉਂਦਾ ਆਪਣੇ ਆਪ ਚ। ਆਪਾਂ ਵੀ ਉਸੇ ਬੰਦੇ ਦੇ ਚਰਨਾਂ ਤੇ ਜਾ ਕੇ ਮੱਥਾ ਟੇਕ ਦਿੰਦੇ ਆ ਵੀ ਧੰਨ ਹੈ ਤੂੰ ਜੀਤੇ ਪੰਚ ਵਿਕਾਰ ਜਿਨ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤੁਹਾਨੂੰ ਤੁਸੀਂ ਸਾਡੇ ਕੋਲ ਤੇ ਇੱਕ ਕਾਮ ਹੀ ਨਹੀਂ ਜਿੱਤਿਆ ਜਾਂਦਾ ਕ੍ਰੋਧ ਹੀ ਨਹੀਂ ਜਿੱਤਿਆ ਜਾਂਦਾ ਲੋਭ ਨਹੀਂ ਜਿੱਤਿਆ ਸਾਥੋਂ ਇੱਕ ਨਹੀਂ ਜਿੱਤਿਆ ਜਾਂਦਾ ਸਾਰੀ ਜ਼ਿੰਦਗੀ ਚ ਤੁਸੀਂ ਬਾਬਾ ਬੁੱਢਾ ਜੀ ਤੁਹਾਨੂੰ ਤੁਸੀਂ ਪੰਜੇ ਜਿੱਤ ਲਏ ਨੇ ਤੁਹਾਨੂੰ ਮੱਥਾ ਟੇਕਦਿਆਂ ਸੀ ਜਾਂ ਬਾਬਾ ਬੁੱਢਾ ਜੀ ਨੇ ਮੱਠ ਵਿਚੋਂ ਨਿਕਲੇ ਜੋਗੀ ਨੂੰ ਪੰਜ ਉਂਗਲਾਂ ਖੜੀਆਂ ਕਰਕੇ ਪੁੱਛਿਆ ਸੀ ਕਿਉਂ ਕਿਵੇਂ ਹੈ। ਕਹਿੰਦੇ ਮੈਂ ਇਹ ਜੋਗੀ ਨੂੰ ਪੁੱਛਿਆ ਵੀ ਸਤਿਯੁਗ ਦਾ ਬੈਠਾ ਹੈ ਇੰਨੀ ਸਮਾਧੀ ਲਾ ਚੁੱਕਿਆ ਹੈ ਵੀ ਕਾਮ ਕ੍ਰੋਧ ਤੇ ਕਾਬੂ ਪਾ ਲਿਆ। ਕਹਿੰਦੇ ਨਾ ਇਹਨੂੰ ਜਿੱਤਣਾ ਬੜਾ ਔਖਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਬੰਦੇ ਪੰਜਾਂ ਤੇ ਕਾਬੂ ਪਾ ਲੈਂਦੇ ਨੇ ਉਹਨਾਂ ਨੂੰ ਪ੍ਰਧਾਨ ਗਿਣਿਆ ਜਾਂਦਾ ਕਿ ਇਹ ਬੰਦਾ ਸ੍ਰਿਸ਼ਟੀ ਤੇ ਪ੍ਰਧਾਨ ਰੂਪ ਹੈ। ਪਤਾਲ ਵਿਚ ਵੀ ਪ੍ਰਧਾਨਗੀ ਹੈ ਇਹਦੀ ਜਿਨ੍ਹਾਂ ਨੇ ਮਾਇਆ ਤੇ ਕਾਬੂ ਪਾ ਲਿਆ। ਬਹੁਤ ਵੱਡੀ ਗੱਲ ਹੈ ਮਾਇਆ ਤੇ ਕਾਬੂ ਪਾਉਣਾ ਕਿਸੇ ਮਾਮੂਲੀ ਬੰਦੇ ਦੀ ਗੱਲ ਨਹੀਂ। ਮਾਇਆ ਹਰੇਕ ਨੂੰ ਗੇੜੇ ਖਵਾ ਦਿੰਦੀ ਹੈ ਪਰ ਚੰਦ ਮਹਾਂਪੁਰਸ਼ ਐਸੇ ਵੀ ਹੋਏ ਨੇ ਜਿਨ੍ਹਾਂ ਨੂੰ ਮਾਇਆ ਨੇ ਗੇੜੇ ਨਹੀਂ ਖਵਾਏ। ਮਾਇਆ ਜਿਨ੍ਹਾਂ ਦੇ ਚਰਨਾਂ ਤੇ ਮੱਥਾ ਟੇਕਦੀ ਆ ਕੇ ਕਬੀਰ ਜੀ ਵਰਗੇ ਦੇਖੋ ਮਾਇਆ ਮੱਥਾ ਟੇਕ ਕੇ ਗਈ। ਫਿਰ ਇਹੋ ਜਿਹੇ ਭਗਤਾਂ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਚ ਆਈ ਹੈ ਜਿਨ੍ਹਾਂ ਨੇ ਮਾਇਆ ਨੂੰ ਝੁਕਾ ਲਿਆ ਹੈ। ਦੂਜੇ ਨੰਬਰ ਦੀ ਸ਼ਕਤੀ ਹੈ ਪਰਮਾਤਮਾ ਤੋਂ ਇਹਨੂੰ ਝੁਕਾਉਣਾ ਬਹੁਤ ਔਖਾ ਹੈ ਪਰ ਧੰਨ ਹੈ ਭਗਤ ਕਬੀਰ ਫਰੀਦ ਨਾਮਦੇਵ ਜੀ ਉਹਨਾਂ ਵਿੱਚੋਂ ਧੰਨ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਵਿਸ਼ਿਆਂ ਵਿਕਾਰਾਂ ਨੂੰ ਜਿੱਤਿਆ ਧੰਨ ਭਾਈ ਵਿਧੀ ਚੰਦ ਜੀ ਸਾਰੇ ਧੰਨ ਤਾਂ ਜੋ ਗੁਰਸਿੱਖ ਨੇ ਸਾਰੇ ਮਹਾਤਮਾ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਤਮਾ ਬਾਬਾ ਅਤਰ ਸਿੰਘ ਜੀ ਬਸਤੂਆਂ ਵਾਲੇ ਮਹਾਤਮਾ ਮਾਇਆ ਜਿਨ੍ਹਾਂ ਤੋਂ ਕਈ ਕੋਹਾਂ ਦੂਰ ਰਹੀ ਹੈ ਦੂਰੋਂ ਹੀ ਮੱਥਾ ਟੇਕ ਦਿੰਦੀ ਸੀ ਐਸੇ ਮਹਾਂਪੁਰਸ਼ਾਂ ਨੂੰ ਹੋਰ ਬੜੇ ਨਾਮ ਨੇ ਜਿੱਤੀ ਹੈ ਮਾਇਆ ਉਹਨਾਂ ਨੇ ਕਈਆਂ ਦੇ ਐਸੇ ਨਾਮ ਆਉਂਦੇ ਨੇ ਉਹ ਤਾਂ ਫਿਰ ਸ੍ਰਿਸ਼ਟੀ ਦੇ ਅੰਦਰ ਪ੍ਰਧਾਨ ਰੂਪ ਹੁੰਦੇ ਨੇ ਪਰਮੇਸ਼ਰ ਵੀ ਉਹਨਾਂ ਨੂੰ ਪ੍ਰਧਾਨਗੀ ਦੇ ਦਿੰਦਾ ਪੂਰੀ ਸ੍ਰਿਸ਼ਟੀ ਦੀ ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੀ ਬਣਾਉਂਦੇ ਨੇ ਉਹਨੂੰ ਇੰਨੀ ਵੱਡੀ ਪ੍ਰਧਾਨਗੀ ਮਿਲਦੀ ਇਹਨਾਂ ਨੂੰ, ਛੋਟੀ ਜਿਹੀ ਪ੍ਰਧਾਨਗੀ ਨਹੀਂ। ਪੰਚੇ ਪਾਵ ਹੈ ਦਰਗ ਹੈ ਮਾਨ, ਇਹ ਫਿਰ ਪੰਚ ਸ੍ਰੇਸ਼ ਜਨ ਦਰਗਾਹ ਵਿੱਚ ਜਾ ਕੇ ਮਾਣ ਆਦਰ ਸਤਿਕਾਰ ਪਾਉਂਦੇ ਨੇ, ਪਰਮੇਸ਼ਰ ਦੀ ਦਰਗਾਹ ਵਿੱਚ, ਧਰਮ ਰਾਜੇ ਦੀ ਦਰਗਾਹ ਵਿੱਚ ਸੰਗਤ ਵਿੱਚ ਆ ਜਾਣ ਤਾਂ ਮਾਣ ਮਿਲਦਾ। ਕਿਉਂ? ਇਹਨਾਂ ਨੇ ਜਿਹੜੇ ਪੰਜ ਨੇ ਨਾ, ਪੰਜੇ ਤੱਤ, ਇਹਨਾਂ ਦੀ ਧਾਰਨਾ ਨੂੰ ਗ੍ਰਹਿਣ ਕਰ ਲਿਆ ਆਪਣੇ ਅੰਦਰ। ਆਕਾਸ਼ ਦੇ ਵਿੱਚ ਕੋਈ ਚੀਜ਼ ਮਾਰੋ ਖੁਭਦੀ ਨਹੀਂ ਹੈ, ਇਹਨੂੰ ਕਹਿੰਦੇ ਨਿਰਖੋਭ ਹੋਣਾ। ਬ੍ਰਹਮ ਗਿਆਨੀ ਦੇ ਅੰਦਰ ਨਿਰਖੋਭਤਾ ਆ ਜਾਂਦੀ ਹੈ। ਕੋਈ ਉਹਨੂੰ ਗਾਲਾਂ ਕੱਢੇ, ਕੋਈ ਉਹਨੂੰ ਚੰਗਾ ਕਹੇ, ਕੋਈ ਉਹਦੀ ਸ਼ਾਨ ਦੇ ਖਿਲਾਫ ਹੋ ਜਾਏ, ਕੋਈ ਉਲਟ ਬੋਲ ਜੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ, ਸੁੱਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਦਾ, ਉਹਦੇ ਅੰਦਰ ਕੋਈ ਅਸਰ ਹੀ ਨਹੀਂ ਪੈਂਦਾ। ਜਿਵੇਂ ਅਸਮਾਨ ਨੂੰ ਕੋਈ ਅਸਰ ਨਹੀਂ, ਤੀਰ ਗੋਲੇ ਬੰਬ ਜਿੰਨੇ ਮਰਜ਼ੀ ਅਸਮਾਨ ਚ ਮਾਰੀ ਜਾਓ, ਅਸਮਾਨ ਨੂੰ ਅਸਰ ਨਹੀਂ। ਬ੍ਰਹਮ ਗਿਆਨੀ ਜਿੰਨੀ ਮਰਜ਼ੀ ਨਿੰਦਾ ਕਰੀ ਜਾਓ, ਉਲਟ ਬੋਲੀ ਜਾਓ, ਗਾਲਾਂ ਕੱਢੀ ਜਾਓ, ਉਹ ਤਾਂ ਆਕਾਸ਼ ਦੀ ਤਰ੍ਹਾਂ ਨਿਰਖੋਭ ਹੋਇਆ ਬੈਠਾ। ਇਹ ਆਕਾਸ਼ ਦਾ ਗੁਣ ਉਹਦੇ ਚ ਆ ਗਿਆ। ਇਸੇ ਪ੍ਰਕਾਰ ਬ੍ਰਹਮ ਗਿਆਨ ਦੇ ਅੰਦਰ ਜਿਹੜਾ ਗੁਣ ਆਉਂਦਾ ਜਲ ਵਰਗਾ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗਦਾ ਜਲਾ, ਉਹ ਚੀਜ਼ਾਂ ਦਰਸਾਈਆਂ ਤਾਂ ਹੋਈਆਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਸਾਰੀਆਂ, ਪਰ ਗੱਲ ਇਹ ਹੁੰਦੀ ਦੱਸੇ ਬਿਨਾਂ ਇਹਦਾ ਪਤਾ ਨਹੀਂ ਲੱਗਦਾ। ਹੁਣ ਮਹਾਰਾਜ ਨੇ ਜਿਹੜੀ ਇਹ ਪੰਕਤੀ ਲਿਖੀ ਹੈ, ਜੈਸੇ ਮੈਲ ਨਾ ਲੱਗਦਾ ਜਲਾ, ਇਹ ਜਲ ਦੀ ਹੀ ਤਾਂ ਇਹਨਾਂ ਨੇ ਗ੍ਰਹਿਣ ਕੀਤੀ ਹੋਈ ਹੈ। ਜਲ ਦੇ ਗੁਣ ਨੂੰ ਬ੍ਰਹਮ ਗਿਆਨੀ ਗ੍ਰਹਿਣ ਕਰ ਲੈਂਦਾ, ਦੂਜੇ ਨੂੰ ਧੋ ਦੇਣਾ ਤੇ ਆਪ ਵੀ ਉਜਲੇ ਰਹਿਣਾ। ਜਲ ਦੀ ਜਿਹੜੇ ਗੁਣ ਨੇ, ਇਸ ਗੁਣ ਨੂੰ ਬ੍ਰਹਮ ਗਿਆਨੀ ਨੇ ਗ੍ਰਹਿਣ ਕਰ ਲਿਆ। ਪੰਜਾਂ ਤੱਤਾਂ ਦੀ ਧਾਰਨਾ ਕਹਿੰਦੇ ਨੇ ਇਹਨੂੰ। ਫਿਰ ਉਹ ਅੱਗ ਦੀ ਨਿਆਈ ਪ੍ਰਕਾਸ਼ਮਾਨ, ਅੱਗ ਵਿੱਚ ਪ੍ਰਕਾਸ਼ ਦਾ ਗੁਣ ਹੈ, ਪ੍ਰਕਾਸ਼ ਦਾ ਗੁਣ ਬ੍ਰਹਮ ਗਿਆਨੀ ਵਿੱਚ, ਉਹਦੇ ਅੰਦਰ ਪ੍ਰਕਾਸ਼ ਹੈ। ਹਵਾ ਨਿਰਲੇਪ ਰਹਿੰਦੀ ਹੈ, ਹਵਾ ਵਰਗੇ ਨੇ, ਹਵਾ ਜਿਵੇਂ ਸਾਰਿਆਂ ਨੂੰ ਬਰਾਬਰ ਹੀ ਲੱਗਦੀ ਹੈ, ਵਿਤਕਰਾ ਨਹੀਂ ਕਰਦੀ, ਇਸ ਤਰ੍ਹਾਂ ਬ੍ਰਹਮ ਗਿਆਨੀ ਦੇ ਅੰਦਰ ਇਹ ਗੁਣ ਵੀ ਪ੍ਰਵੇਸ਼ ਕਰ ਜਾਂਦਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਉਂ ਵਸਦਾ ਕੋਈ ਖੋਦੈ ਕੋਈ ਚੰਦਨ ਲੇਪ, ਧਰਤੀ ਨੂੰ ਕੋਈ ਪੱਟੀ ਜਾਵੇ, ਕੋਈ ਚੰਦਨ ਦਾ ਲੇਪ ਕਰੀ ਜਾਵੇ, ਧਰਤੀ ਤੇ ਅਸਰ ਨਹੀਂ ਕੋਈ। ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਦੇ ਅੰਦਰ ਧਰਤੀ ਵਾਲਾ ਗੁਣ ਆ ਜਾਂਦਾ, ਉਹਨੂੰ ਕੋਈ ਮਾਰੀ ਜਾਏ, ਕੁੱਟੀ ਜਾਏ, ਕੁਝ ਬੋਲੀ ਜਾਏ, ਉਹਦੇ ਅੰਦਰ ਇੰਨੀ ਖਿਮਾ ਆ ਜਾਂਦੀ ਹੈ, ਬਹੁਤ ਜ਼ਿਆਦਾ, ਕਿਸੇ ਨੂੰ ਕੁਛ ਨਹੀਂ ਕਹਿੰਦੇ। ਜੇ ਕੋਈ ਉਹਨਾਂ ਦਾ ਦੁਸ਼ਟ ਦੁਖੀ ਆ, ਕੋਈ ਮਾਰ ਨਾ ਪਿਆ, ਕੋਈ ਕਹਿਣਗੇ ਨਾ ਭਾਈ ਇਹਨੂੰ ਕੁਛ ਨਹੀਂ ਕਹਿਣਾ, ਉਹਨੂੰ ਕੁਛ ਵੀ ਨਹੀਂ ਕਹਿੰਦੇ ਉਹ। ਇਸ ਕਰਕੇ ਜਿਵੇਂ ਕੋਈ ਮਹਾਤਮਾ ਕਿਸੇ ਪਿੰਡ ਦੇ ਵਿੱਚ ਪ੍ਰਚਾਰ ਕਰ ਰਹੇ ਸੀ, ਬੜੀ ਪੁਰਾਣੀ ਗੱਲ ਹੈ, ਦੂਜੇ ਪਾਸੇ ਇੱਕ ਬੰਦਾ ਸਪੀਕਰ ਲਾ ਕੇ ਉਹਨਾਂ ਨੂੰ ਗਾਲਾਂ ਕੱਢ ਰਿਹਾ, ਸਾਰੀ ਸੰਗਤ ਕਹਿੰਦੀ ਮਹਾਰਾਜ ਕੁੱਟੀਏ ਇਹਨੂੰ ਫੜ ਕੇ, ਇਹ ਦੀਵਾਨ ਵਿੱਚ ਖੱਲਰ ਪਾਉਂਦਾ, ਨਾ ਭਾਈ ਇਹਨੂੰ ਕਾਹਨੂੰ ਆਪਾਂ ਕੁਛ ਕਹਿਣਾ, ਇਹ ਤਾਂ ਆਪੇ ਜਿਹਦਾ ਦੀਵਾਨ ਹੈ ਪਰਮਾਤਮਾ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪੇ ਸਮਝਣਗੇ ਇਹਨੂੰ, ਆਪਾਂ ਨਹੀਂ ਕੁਛ ਕਹਿਣਾ। ਸੋ ਇਸ ਕਰਕੇ ਉਹ ਜਦੋਂ ਮਹਾਤਮਾ ਚਲੇ ਗਏ, ਉਹ ਸਿਰ ਚੜਿਆ ਹੋਇਆ ਸੀ, ਹਰੇਕ ਮਹਾਤਮਾ ਨੂੰ ਪਰੇਸ਼ਾਨ ਕਰੇ, ਉਥੋਂ ਕਿਤੇ ਨਿੰਗ ਸਿੰਘ ਫੌਜਾਂ ਦਾ ਦਲ ਜਾ ਰਿਹਾ ਸੀ, ਉਹਨੇ ਉਹਨਾਂ ਨੂੰ ਰੋੜੇ ਮਾਰਤੇ। ਹੁਣ ਫੌਜਾਂ ਆਈਆਂ ਜੀ, ਫਿਰ ਫੌਜਾਂ ਤਾਂ ਆਜ਼ਾਦ ਹੀ ਹੁੰਦੀਆਂ ਨੇ, ਫੌਜਾਂ ਨੇ ਫੜ ਕੇ ਵੱਢ ਕੇ ਮਸ਼ੀਨ ਟੋਕੇ ਵਾਲੀ ਮਸ਼ੀਨ ਚ ਟੁਕੜੇ ਟੁਕੜੇ ਕਰਕੇ ਬੋਰੀ ਚ ਪਾ ਕੇ ਸੁੱਟਤਾ, ਕਹਿੰਦੇ ਜਾ ਬਾਈ। ਸੋ ਇਸ ਕਰਕੇ ਮਹਾਤਮਾ ਕਹਿੰਦੇ ਕੁਛ ਨਹੀਂ ਕਹਿਣਾ ਕਿਸੇ ਨੂੰ, ਮੈਨੂੰ ਕੋਈ ਮਾਰ ਦੇਵੇ, ਮੈਨੂੰ ਕੋਈ ਗਾਲਾਂ ਕੱਢੇ, ਤੁਸੀਂ ਨਹੀਂ ਬੋਲਣਾ। ਇੰਨੀ ਬ੍ਰਹਮ ਗਿਆਨੀ ਦੇ ਅੰਦਰ ਧੀਰਜ ਆ ਜਾਂਦੀ ਧਰਤੀ ਵਰਗੀ। ਇਸੇ ਕਰਕੇ ਪੰਚੇ ਪਾਵ ਹੈ ਦਰਗ ਹੈ ਮਾਨ, ਦਰਗਾਹ ਦੇ ਵਿੱਚ ਜਾ ਕੇ ਇਹੋ ਜਿਹੇ ਪੰਜ ਸ੍ਰੇਸ਼ਟ ਜਨ ਮਹਾਤਮਾ ਮਾਣ ਸਤਿਕਾਰ ਪਾਉਂਦੇ ਨੇ ਕਿ ਬੰਦ ਬੰਦ ਕਟਵਾ ਕੇ ਵੀ ਪੰਚੇ ਪਾਵ ਹੈ ਦਰਗ ਹੈ ਮਾਨ, ਸਿਰ ਕਟਵਾ ਕੇ ਵੀ, ਤੇਗੇ ਚ ਉਬਲ ਕੇ ਵੀ, ਆਰੇ ਨਾਲ ਚਰਵਾ ਕੇ ਵੀ, ਅੱਗ ਵਿਚ ਸੜਵਾ ਕੇ ਵੀ, ਫੇਰ ਦਰਗਾਹ ਚ ਮਾਣ ਮਿਲਦਾ ਜਾ ਕੇ। ਐਸੇ ਉਹ ਪੰਚ ਜਨ ਹਨ ਜੇ ਰੱਬ ਦੇ ਪਿਆਰੇ। ਪੰਚੇ ਸੋਹ ਹੈ ਦਰ ਰਾਜਾਨ, ਦਰ ਸੰਸਾਰ ਦੇ ਚ ਰਾਜਾਨ, ਰਾਜਿਆਂ ਦੀ ਤਰ੍ਹਾਂ ਉਹ ਪੰਚ ਪ੍ਰਵਾਨ ਜਿਹੜੇ ਰੱਬ ਦੇ ਪਿਆਰੇ ਨੇ, ਸੋਭਨੀਕ ਹੁੰਦੇ ਨੇ। ਕਿਉਂ ਜੀ ਉਹ ਕਿਉਂ ਸੋਭ ਜੀਕ ਹੁੰਦੇ ਨੇ, ਉਹਨਾਂ ਨੇ ਇਹੋ ਜਿਹੇ ਕਿਹੜੇ ਕਰਮ ਕੀਤੇ ਹੋਏ ਨੇ? ਕਿਉਂ ਮਹਾਰਾਜ ਕਹਿੰਦੇ ਨੇ ਉਹਨਾਂ ਨੇ ਸ਼ਬਦ ਸਪਰਸ਼ ਰਸ ਰੂਪ ਗੰਧ ਇਹ ਪੰਜ ਨੇ ਸੂਖਮ ਤੱਤ। ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਹੈ ਸਿੱਧੀ ਨਹੀਂ ਬਣ ਜਾਂਦੀ ਸ੍ਰਿਸ਼ਟੀ, ਪਹਿਲਾਂ ਮਾਇਆ, ਫਿਰ ਤਿੰਨ ਗੁਣ, ਫਿਰ ਪੰਜ ਸੂਖਮ ਤੱਤ, ਫਿਰ ਸਥੂਲ ਤੱਤ ਬਣਦੇ ਬਾਅਦ ਵਿੱਚ। ਇਹ ਸਥੂਲ ਤੱਤਾਂ ਦੀ ਆਪਣੀ ਦੇਹੀ ਹੈ। ਪੰਜ ਸੂਖਮ ਤੱਤ ਇਸ ਸਰੀਰ ਚ ਕੰਮ ਕਰਦੇ ਨੇ, ਸ਼ਬਦ ਸਪਰਸ਼ ਰਸ ਰੂਪ ਗੰਧ। ਸ਼ਬਦ ਗੱਲਾਂ ਕਰਨੀਆਂ, ਇੱਥੇ ਸ਼ਬਦ ਦਾ ਅਰਥ ਹੋਰ ਹੈ, ਵਿਸ਼ਿਆਂ ਦੀਆਂ ਗੱਲਾਂ ਕਰਨੀਆਂ। ਸ਼ਬਦ ਸਪਰਸ਼ ਕਰਨਾ ਸਰੀਰਾਂ ਦਾ, ਰਸ ਲੈਣੇ ਵਿਸ਼ਿਆਂ ਦੇ, ਰੂਪ ਦੇਖਣੇ, ਗੰਧ ਖੁਸ਼ਬੂਆਂ ਲੈਣੀਆਂ। ਇਹ ਜਿਹੜੇ ਪੰਜ ਨੇ ਇਹ ਬ੍ਰਹਮ ਗਿਆਨੀ ਨੇ ਪੰਜੇ ਹੀ ਜਿੱਤ ਲਏ ਨੇ। ਨਾ ਉਹ ਕਦੇ ਗੱਲ ਕਰਦੇ ਸੁਣਾਂਗੇ ਵਿਸ਼ਿਆਂ ਦੀ। ਆਮ ਤੌਰ ਤੇ ਆਪਾਂ ਆਪਣੇ ਜੀਵਨ ਵੱਲ ਨੂੰ ਥੋੜਾ ਜਿਹਾ ਧਿਆਨ ਦੇਈਏ ਤਾਂ ਆਪਾਂ ਸਾਰਾ ਦਿਨ ਚ ਕਿੰਨੀਆਂ ਗੰਦੀਆਂ ਗੱਲਾਂ ਕਰ ਜਾਂਦੇ ਹਾਂ। ਇਹ ਨਹੀਂ ਕਿ ਆਪਾਂ ਬਿਲਕੁਲ ਹੀ ਮੂੰਹ ਵਿਚੋਂ ਕਦੇ ਕੋਈ ਗੱਲ ਬੋਲਦੇ ਨਹੀਂ, ਮੂੰਹ ਵਿਚੋਂ ਗੰਦ ਨਿਕਲ ਜਾਂਦਾ ਕਦੇ ਕਦੇ। ਫਿਰ ਸਪਰਸ਼ ਇਹਨੂੰ ਨਹੀਂ ਜਿੱਤਿਆ ਕਿਸੇ ਨੇ, ਰੂਪ ਦੇਖਣ ਤੋਂ ਨਹੀਂ ਕੋਈ ਹਟ ਸਕਿਆ, ਰਸ ਲੈਣ ਤੋਂ ਨਹੀਂ ਹਟ ਸਕਿਆ, ਖੁਸ਼ਬੂਆਂ ਤੋਂ ਕੋਈ ਨਹੀਂ ਹਟ ਸਕਿਆ। ਇਸ ਕਰਕੇ ਇਹਨਾਂ ਜਦ ਤੱਕ ਪੰਜਾਂ ਨੂੰ ਊਂ ਆਪਾਂ ਕਹਿੰਦੇ ਮੈਂ ਵੀ ਦੁਨੀਆਂ ਚ ਰਾਜਾ ਰੂਪ ਹੋ ਕੇ ਸੋਭਨੀਕ ਹੋਵਾਂ, ਵੀ ਮੇਰੀ ਬੱਲੇ ਬੱਲੇ ਕਿਉਂ ਨਹੀਂ ਹੁੰਦੀ? ਜਿਵੇਂ ਕੋਈ ਬਹੁਤ ਵੱਡਾ ਨੇਤਾ ਮਹਾਤਮਾ ਨੂੰ ਕਹਿੰਦਾ ਸੀ ਇੱਕ ਵਾਰ, ਦਸ ਵੀਹ ਸਾਲ ਪੁਰਾਣੀ ਗੱਲ, ਕਹਿੰਦਾ ਮਹਾਰਾਜ ਤੁਸੀਂ ਥੋੜੇ ਸਾਲਾਂ ਚ ਵਰਲਡ ਫੇਮਸ ਹੋ ਗਏ ਹੋ, ਸਾਨੂੰ ਤਾਂ ਇੱਥੇ ਤੱਕ ਵੀ ਨਹੀਂ ਕੋਈ ਜਾਣਦਾ, ਸਾਨੂੰ ਚਾਲੀ ਚਾਲੀ ਸਾਲ ਹੋ ਗਏ ਰਾਜਨੀਤੀ ਚ। ਮਹਾਤਮਾ ਕਹਿਣ ਲੱਗੇ ਭਾਈ ਸੌ ਪਾਟ ਜਪਜੀ ਸਾਹਿਬ ਦਾ, 101 ਕਰਿਆ ਕਰ ਰੋਜ਼, ਫਿਰ ਤੇਰੀ ਵੀ ਚੜ੍ਹਦੀ ਕਲਾ ਹੋ ਜਾਣੀ। ਕਹਿੰਦੇ ਵਿਸ਼ਿਆਂ ਵਿਕਾਰਾਂ ਨੂੰ ਜਿੱਤ, ਆਪਣੇ ਮਨ ਤੇ ਕਾਬੂ ਪਾ। ਕਹਿਣ ਲੱਗਿਆ ਸੌ ਪਾਠ, ਸੌ ਪਾਠ ਦਾ ਨਾਂ ਸੁਣ ਕੇ ਮੂੰਹ ਖੁੱਲਾ ਹੀ ਰਹਿ ਗਿਆ ਉਹਦਾ। ਕਹਿੰਦੇ ਇੱਕ ਕਰ ਸਕਦਾ, 101 ਨਹੀਂ ਕਰ ਸਕਦਾ। ਮਹਾਤਮਾ ਕਹਿਣ ਲੱਗੇ ਤੂੰ ਤਾਂ ਇੱਕ ਵੀ ਨਹੀਂ ਕੀਤਾ ਕਦੇ, ਤੂੰ ਮੇਰੇ ਕੋਲ ਗੱਲਾਂ ਤਾਂ ਮਾਰਦਾ ਪਰ ਮੈਨੂੰ ਤੇਰਾ ਪਤਾ ਸਾਰਾ, ਤੂੰ ਤਾਂ ਸਵੇਰੇ ਵੀ ਨਹੀਂ ਉੱਠਦਾ, ਤੜਕੇ 10-11 ਵਜੇ ਤੇ ਜਾ ਕੇ ਉੱਠਦਾ, ਰਾਤ ਨੂੰ ਜਿਹੜਾ ਖਾਣੇ ਪੀਣੇ ਕਰਦਾ ਉਹ ਵੀ ਸਾਨੂੰ ਤੇਰੇ ਪਤਾ, ਤੇ ਨੀਵੀਆਂ ਜਾਂ ਪਾਣੀ। ਕਹਿੰਦੇ ਇੱਕ ਪਾਸੇ ਤੁਸੀਂ ਲੋਕ ਇੰਨਾ ਗਲਤ ਕੰਮ ਕਰਦੇ ਹੋ, ਦੁਨੀਆਂ ਭਰ ਦੀ ਗੰਦਗੀ ਫੈਲਾਉਂਦੇ ਹੋ, ਖਾਂਦੇ ਹੋ, ਦੂਜੇ ਪਾਸੇ ਤੁਸੀਂ ਆਪਣੇ ਗਲਾਂ ਚ ਸਿਹਰੇ ਵੀ ਚਾਹੁੰਦੇ ਹੋ, ਆਪਣੀ ਇੱਜ਼ਤ ਵੀ ਚਾਹੁੰਦੇ ਹੋ। ਕਹਿੰਦੇ ਇਹ ਤਾਂ ਭਾਈ ਸੰਤਾਂ ਮਹਾਤਮਾ ਦੀ ਰੀਸ ਨਾ ਕਰਿਆ ਕਰੋ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ, ਰੱਬ ਦੇ ਪਿਆਰਿਆਂ ਦੀ ਸੋਭਾ ਨੂੰ ਕੋਈ ਮੇਟ ਨਹੀਂ ਸਕਦਾ, ਕਿਉਂਕਿ ਉਹਨਾਂ ਨੇ ਜਿਹੜੇ ਸਤ ਸੰਤੋਖ ਦਇਆ ਧਰਮ ਵਿਚਾਰ ਨੂੰ ਗ੍ਰਹਿਣ ਕੀਤਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤਿਆ ਹੈ, ਅਤੇ ਇਸੇ ਪ੍ਰਕਾਰ ਪੰਜਾਂ ਤੱਤਾਂ ਦੀ ਧਾਰਨਾ ਲਈ ਆ ਉਹਨਾਂ ਨੇ, ਤੇ ਫੇਰ ਉਹਨਾਂ ਨੇ ਸ਼ਬਦ ਸਪਰਸ਼ ਰਸ ਰੂਪ ਗੰਧ ਨੂੰ ਜਿੱਤਿਆ। ਮਤਾ ਕੋਈ ਅੱਖਰ ਮਾੜਾ ਮੂੰਹ ਚ ਬੋਲ ਜਾਣ, ਕਦੇ ਵੀ ਨਹੀਂ ਬੋਲਦੇ, ਸਪਰਸ਼ ਵੀ ਨਹੀਂ ਕਰਦੇ, ਦੂਰੀ ਰੱਖਦੇ ਨੇ। ਇੰਨਾ ਤਾਂ ਮਹਾਰਾਜ ਦਸਵੇਂ ਪਾਤਸ਼ਾਹ ਵੀ ਕੋਈ ਮੱਥਾ ਟੇਕਦਾ ਹੁੰਦਾ, ਮਹਾਰਾਜ ਮੱਥਾ ਐਂ ਥੋੜੀ ਚਰਨਾਂ ਤੇ ਸਿੱਧਾ ਟਿਕਾ ਲੈਂਦੇ ਸੀ ਛੇਤੀ। ਮਹਾਰਾਜ ਨੇ ਕਹਿਣਾ ਉਹ ਦੂਰ ਮੱਥਾ ਟੇਕ, ਅੱਛਾ ਭਾਈ ਉਹਦੇ ਸਿਰ ਦੇ ਉੱਤੇ ਤੀਰ ਰੱਖ ਦਿੰਦੇ ਸੀ ਜਾਂ ਤੀਰ ਕਮਾਣ ਨਾਲ ਸ਼ਾਬਾਸ਼ ਦੇ ਦਿੰਦੇ। ਸੋ ਇੱਕ ਵਾਰੀ ਕੋਈ ਮੱਥਾ ਟੇਕਣ ਵਾਸਤੇ ਇਸਤਰੀ ਆਈ, ਹਰਗੋਪਾਲ ਬਿਸ਼ੰਬਰ ਦਾਸ ਹੁਣੀ ਆਏ ਸੀ ਮੱਥਾ ਟੇਕਣ, ਉਹਦੀ ਪਤਨੀ ਦੇ ਸਿਰ ਤੇ ਹੱਥ ਰੱਖ ਕੇ, ਮਹਾਰਾਜ ਕਦੇ ਕਦੇ ਸਿਰ ਤੇ ਹੱਥ ਰੱਖ ਕੇ ਆਸ਼ੀਰਵਾਦ ਨੇ, ਵੱਡੀ ਪਤਨੀ ਜਿਹੜੀ ਛੋਟੀ ਸੀ ਉਹਨੂੰ ਤੀਰ ਕਮਾਣ ਨਾਲ ਹੀ ਆਸ਼ੀਰਵਾਦ ਦੇ ਦਿੱਤਾ। ਬਾਅਦ ਵਿੱਚ ਭਾਈ ਗੁਰਬਖਸ਼ ਸਿੰਘ ਰਾਮ ਕੁਮਾਰ ਪੁੱਛਦੇ ਨੇ, ਮਹਾਰਾਜ ਵੱਡੀ ਨੂੰ ਤਾਂ ਆਪਨੇ ਸ਼ੀਸ ਦਿੱਤੀ, ਮਹਾਰਾਜ ਕਹਿੰਦੇ ਮੇਰੇ ਪਿਛਲੇ ਜਨਮਾਂ ਦੀ ਗੁਰਸਿੱਖ ਚਲੀ ਆਉਂਦੀ ਹੈ, ਬਸ ਆਹੀ ਜਨਮ ਹੈ ਇਹਦਾ, ਹੁਣ ਇੱਕ ਜਨਮ ਸ਼ਾਇਦ ਹੋਰ ਲਵੇਗੀ, ਉਹ ਵੀ ਤੇਰੇ ਸੰਕਲਪ ਕਰਕੇ, ਉਹਨੇ ਵੀ ਕੋਈ ਸੰਕਲਪ ਕਰ ਲਿਆ ਸੀ, ਪਰ ਆਹ ਜਿਹੜੀ ਦੂਸਰੀ ਹੈ ਨਾ ਇਹ ਨਹੀਂ ਬਈ। ਕਹਿੰਦੇ ਕਿਉਂ ਮਹਾਰਾਜ? ਕਹਿੰਦੇ ਇਹ ਪਿਛਲੇ ਜਨਮ ਚ ਮੁਸਲਮਾਨਾਂ ਦੇ ਘਰ ਸੀ, ਕਿਉਂ ਇਹ ਵੀ ਕਾਰਨ ਹੁੰਦੇ ਨੇ ਮਹਾਂਪੁਰਸ਼ਾਂ ਦੇ ਹੱਥ ਲਾਉਣ ਜਾਂ ਨਾ ਲਾਉਣ, ਤੀਰ ਦੇ ਨਾਲ ਉਹਨੂੰ ਆਸ਼ੀਰਵਾਦ ਦੇਣਾ। ਮਹਾਰਾਜ ਕਹਿੰਦੇ ਇਹਦਾ ਅਗਲਾ ਜਨਮ ਬੜਾ ਮਾੜਾ, ਬਸ ਕਾਹਨੂੰ ਪੁੱਛਦਾ, ਇਸ ਕਰਕੇ ਇਹਨੂੰ ਮੈਂ ਆਸ਼ੀਰਵਾਦ ਨਹੀਂ ਦਿੱਤੀ, ਹਲੇ ਇਹਨੇ ਹੋਰ ਗੇੜੇ ਖਾਣੇ ਆ, ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਨੇ ਨਾ ਮਹਾਂਪੁਰਸ਼, ਇਹ ਸ਼ਬਦ ਅਤੇ ਸਪਰਸ਼ ਇਹਨਾਂ ਵਿੱਚੋਂ ਪਾਸੇ ਹੀ ਰਹਿੰਦੇ ਨੇ। ਇਹ ਬੜੀਆਂ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ। ਆ ਜਿਹੜੇ ਮੱਥਾ ਟਿਕਾਉਣ ਲੱਗ ਜਾਂਦੇ ਪੈਰਾਂ ਦੇ ਉੱਤੇ, ਇਹ ਸਪਰਸ਼ ਹੋ ਜਾਂਦਾ, ਐਸੇ ਗੱਲੋਂ ਨੁਕਸਾਨ ਹੁੰਦਾ। ਫਿਰ ਸਪਰਸ਼ ਨਹੀਂ ਹੋਣਾ ਚਾਹੀਦਾ। ਬਹੁਤ ਸਾਰੇ ਮਹਾਤਮਾ ਨੂੰ ਦੇਖਿਆ, ਲੋਕ ਜੇ ਬਹੁਤਾ ਹੀ ਕਰਨਗੇ ਤਾਂ ਉਹ ਜਰਾਬਾਂ ਜ਼ਰੂਰ ਇਸੇ ਕਰਕੇ ਪਾ ਕੇ ਰੱਖਣ, ਸਪਰਸ਼ ਨਾ ਹੋ ਜਾਏ ਕਿਤੇ। ਸਪਰਸ਼ ਇੱਕ ਬੜੀ ਵੱਡੀ ਗਲਤੀ ਹੈ, ਸਪਰਸ਼ ਕਰਨਾ, ਰਸ ਲੈਣਾ, ਵਿਸ਼ਿਆਂ ਦਾ ਰੂਪ ਦੇਖਣੇ ਤੇ ਵਿਸ਼ਿਆਂ ਦੀ ਖੁਸ਼ਬੂ ਲੈਣੀ। ਇਉਂ ਇਹਨਾਂ ਪੰਜਾਂ ਤੋਂ ਜਿਹੜੇ ਕਾਮਯਾਬ ਹੋ ਕੇ ਜਿੱਤ ਕੇ ਸਿੰਘਾਸਣ ਤੇ ਬੈਠ ਜਾਂਦੇ ਨੇ, ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ, ਉਹ ਨੇ ਉਹਨਾਂ ਨੂੰ ਡਰ, ਉਹ ਜਿਹੜੇ ਮਰਜ਼ੀ ਦਰ ਦੇ ਵਿੱਚ ਚਲੇ ਜਾਣ, ਸੋ ਦਰ ਵਿੱਚ ਚਲੇ ਜਾਣ, ਸੰਸਾਰ ਰੂਪੀ ਦਰ ਵਿੱਚ ਚਲੇ ਜਾਣ, ਚਾਹੇ ਉਹ ਕਿਸੇ ਵੀ ਦਰ ਤੇ ਜਾ ਕੇ ਖੜੇ ਹੋ ਜਾਣ। ਰਾਜਿਆਂ ਦੀ ਤਰ੍ਹਾਂ ਉਹਨਾਂ ਦਾ ਮਾਣ ਆਦਰ ਸਤਿਕਾਰ ਦੁਨੀਆਂ ਕਰਦੀ ਹੈ, ਦੇਵਤੇ ਕਰਦੇ ਨੇ, ਦੈਂਤ ਕਰਦੇ ਨੇ, ਪ੍ਰਲੋਕ ਵਿੱਚ ਸਤਿਕਾਰ ਹੈ, ਪਤਾਲ ਵਿੱਚ ਸਤਿਕਾਰ ਹੈ। ਪੰਚਾਂ ਕਾ ਗੁਰ ਏਕ ਧਿਆਨ, ਉਹ ਸ੍ਰੇਸ਼ਟ ਜਨਾਂ ਦਾ ਹਮੇਸ਼ਾ ਸਤਿਗੁਰੂ ਇੱਕ ਮਹਾਰਾਜ ਆਪਣੇ ਗੁਰੂ ਦੇ ਚਰਨਾਂ ਵਿੱਚ ਹੀ ਧਿਆਨ ਰਹਿੰਦਾ, 24 ਘੰਟੇ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿੰਦਾ। ਜਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਧਿਆਨ ਰੱਖਦੇ ਨੇ, ਜਾਂ ਫਿਰ ਵਾਹਿਗੁਰੂ ਮੰਤਰ ਵਿੱਚ ਆਪਣਾ ਧਿਆਨ ਰੱਖਦੇ ਨੇ, ਜਾਂ ਜਦੋਂ ਵਾਹਿਗੁਰੂ ਆਪਣੇ ਚਰਨਾਂ ਦੇ ਦਰਸ਼ਨ ਕਰਵਾ ਦਿੰਦੇ ਨੇ ਤਾਂ ਫਿਰ ਉਹਨਾਂ 'ਚ ਧਿਆਨ ਰੱਖਦੇ ਨੇ। ਇਹ ਜਿਹੜੀਆਂ ਆਪਾਂ ਗੱਲਾਂ ਕਰਦੇ ਰਹੇ ਨੇ ਕਿ ਉਹਦੇ ਅਕਾਲ ਪੁਰਖ ਦੇ ਚਰਨ ਨਹੀਂ, ਇਹ ਸਾਰੀਆਂ ਗੱਲਾਂ ਜਦ ਵਿੱਚ ਪਾਉਂਗੇ ਇਹਨਾਂ ਚੀਜ਼ਾਂ ਦੇ ਫਿਰ ਪਤਾ ਲੱਗੂਗਾ। ਸ਼ੁਰੂ ਵਿੱਚ ਤਾਂ ਮਹਾਰਾਜ ਆਪਣੇ ਪ੍ਰਕਾਸ਼ ਰੂਪ ਚਰਨ ਦਿਖਾਉਂਦੇ ਹੀ ਦਿਖਾਉਂਦੇ ਨੇ, ਇਹ ਬਾਅਦ ਵਿੱਚ ਨਿਰਗੁਣ 'ਚ ਜਾਣਾ ਹੁੰਦਾ। ਪਹਿਲਾਂ ਤਾਂ ਸਾਰੀਆਂ ਚੀਜ਼ਾਂ ਸਰਗੁਣ ਰਾਹੀਂ ਹੁੰਦੀਆਂ ਨੇ। ਜਿਹੜੀ ਅਵਸਥਾ ਆਪਾਂ ਗੱਲਾਂ, ਕਿਉਂਕਿ ਆਪਣੀਆਂ ਗੱਲਾਂ ਬਹੁਤ ਵੱਡੀਆਂ ਹੁੰਦੀਆਂ ਨੇ, ਆਮ ਬੰਦਾ ਬ੍ਰਹਮ ਗਿਆਨ ਤੋਂ ਘੱਟ ਗੱਲ ਹੀ ਨਹੀਂ ਕਰਦਾ ਹੁੰਦਾ, ਵੀ ਪਹਿਲਾਂ ਸਰਗੁਣ ਰੂਪ ਵਿੱਚ ਚਰਨ ਦਰਸ਼ਨ ਕਰਾ ਦਿੰਦੇ ਨੇ, ਫਿਰ ਹੌਲੀ ਹੌਲੀ ਉਹਨੂੰ ਨਿਰਗੁਣ ਵਿੱਚ ਲੈ ਜਾਂਦੇ ਨੇ। ਇਹ ਨਿਰਗੁਣ 'ਚ ਲਿਜਾ ਕੇ ਲੀਨ ਕਰਦੇ ਨੇ, ਬੜਾ ਸਮਾਂ ਲੱਗ ਜਾਂਦਾ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਇਹ ਹੈ ਰੱਬ ਦੇ ਪਿਆਰਿਆਂ ਦਾ ਧਿਆਨ ਅਕਾਲ ਪੁਰਖ ਵਿੱਚ ਸਦਾ ਜੁੜਿਆ ਰਹਿੰਦਾ। ਹੁਣ ਜੋਗੀ ਕਹਿਣ ਲੱਗੇ, ਮਹਾਰਾਜ ਸਿੱਧ ਲੋਕ ਕਹਿੰਦੇ ਯੋਗ ਬਾਰੇ ਸਾਨੂੰ ਚਾਨਣਾ ਪਾਓ ਕਿਰਪਾ ਕਰਕੇ, ਵੀ ਜਿਹੜਾ ਯੋਗਾ ਅਭਿਆਸ ਹੈ ਇਹਦੀ ਸਫਲਤਾ ਲਈ ਸਾਨੂੰ ਆਪ ਹੀ ਉਪਦੇਸ਼ ਦਿਓ। ਅੱਜ ਤੱਕ ਉਪਦੇਸ਼ ਸੁਣਿਆ ਜ਼ਰੂਰ ਹੈ ਪਰ ਕਿਰਪਾ ਕਰਕੇ ਆਪ ਉਪਦੇਸ਼ ਦਿਓ। ਮਹਾਰਾਜ ਕਹਿੰਦੇ 5 ਪੌਣਾਂ ਨੂੰ ਰੋਕਣਾ, 5 ਛੋਟੀਆਂ ਪੌਣਾਂ ਨੂੰ ਰੋਕਣਾ, 5 ਪ੍ਰਕਾਰ ਦੇ ਧਿਆਨ ਲਾਉਣੇ, ਇਹ ਤੁਹਾਨੂੰ ਇਹ 5 ਪ੍ਰਵਾਨ ਦੀ ਪੌੜੀ ਰਾਹੀਂ ਹੀ ਅਸੀਂ ਸਿੱਧ ਕਰ ਦਾਂਗੇ ਸਾਰਾ ਕੁਝ। ਜੇ ਤੁਸੀਂ ਆਪਣੇ ਧਰਮ ਦਾ ਵੀ ਗਿਆਨ ਲੈਣਾ ਤਾਂ 5 ਪ੍ਰਵਾਨ ਦੀ ਪੌੜੀ ਵਿੱਚ ਹੀ ਸਤਿਗੁਰੂ ਮਹਾਰਾਜ ਕੱਲ੍ਹ ਨੂੰ ਸਿੱਧ ਕਰ ਦੇਣਗੇ ਕਿਹੜੀਆਂ 5 ਪੌਣਾਂ ਰੋਕਣੀਆਂ ਨੇ, ਕਿਹੜੀਆਂ 5 ਪੌਣਾਂ ਹੋਰ ਛੋਟੀਆਂ ਜਿਹੜੀਆਂ ਰੋਕਣੀਆਂ ਨੇ, ਤੇ ਕਿਹੜੇ 5 ਧਿਆਨ ਲਾਉਣੇ ਨੇ। ਇਹ ਸਾਰੇ ਪ੍ਰਕਾਰ ਦਾ ਉਪਦੇਸ਼ ਸਤਿਗੁਰੂ ਮਹਾਰਾਜ ਕੱਲ੍ਹ ਨੂੰ ਬਖਸ਼ਿਸ਼ ਕਰਨਗੇ, ਪਿਆਰ ਨਾਲ ਸ਼ਰਵਣ ਕਰਾਂਗੇ। ਇੰਨਾ ਹੀ ਕਾਫੀ, ਅੱਜ ਮਹਾਰਾਜ ਨੇ ਬਖਸ਼ਿਸ਼ਾਂ ਬੜੀਆਂ ਕੀਤੀਆਂ ਆਪਣੇ ਤੇ, ਸੋ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ। ਸਾਰਿਆਂ ਨਾਲੋਂ ਵੱਡੀ ਚੀਜ਼ ਤਾਂ ਨਾਮ ਹੀ ਹੈ। ਜਿੰਨਾ ਕੁਝ ਆਪਾਂ ਇਹ ਕਥਾ ਸੁਣਦੇ ਹਾਂ ਇਹ ਸਾਰਾ ਕੁਝ ਨਾਮ ਵਿੱਚੋਂ ਹੀ ਪ੍ਰਗਟ ਹੁੰਦਾ ਹੈ, ਤੇ ਨਾਮ ਨੇ ਹੀ ਆਪਾਂ ਨੂੰ ਬਣਾ ਦੇਣਾ 5 ਪ੍ਰਵਾਨ 5 ਪ੍ਰਧਾਨ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਤੇ 5 ਪ੍ਰਵਾਨ 5 ਪ੍ਰਧਾਨ ਇਹ ਪੌੜੀ ਆਪਾਂ ਨੇ ਕੱਲ ਸ਼ਰਵਣ ਕੀਤੀ ਸੀ, ਕਿਉਂਕਿ ਇਹ ਹਰੇਕ ਵਾਸਤੇ ਗੁਰਬਾਣੀ ਸਾਂਝੀ ਹੈ। ਸਾਂਝੀ ਗੁਰਬਾਣੀ ਹੋਣ ਕਰਕੇ ਸਤਿਗੁਰੂ ਮਹਾਰਾਜ ਆਪਣੇ ਤੇ ਬਖਸ਼ਿਸ਼ ਕਰ ਦਿੰਦੇ ਨੇ ਕਿ ਹਰੇਕ ਦਾ ਹੀ ਭਾਵ ਅਰਥ ਇਹਦੇ ਚੋਂ ਮਿਲ ਜਾਂਦਾ। ਹੁਣ ਪਹਿਲਾਂ ਕੱਲ ਆਪਾਂ ਸੁਣਿਆ ਸੀ ਕਿ ਜਿਹੜੇ ਪੰਜ ਸ੍ਰੇਸ਼ਟ ਜਨ ਰੱਬ ਦੇ ਪਿਆਰੇ ਨੇ ਉਹਨਾਂ ਦੇ ਅੰਦਰ ਕਿਹੜੇ ਕਿਹੜੇ ਗੁਣ ਹੁੰਦੇ ਨੇ ਕਿ ਕਹਿਣ ਨੂੰ ਤਾਂ ਹਰੇਕ ਹੀ ਆਪਣੇ ਨਾਲ ਲਿਖਾਈ ਫਿਰਦਾ 108 111 ਸੰਤ ਬ੍ਰਹਮ ਗਿਆਨੀ ਫਲਾਨਾ ਢਿਮਕਾ ਬੜਾ ਕੁਛ ਜਦ ਕੱਲ ਪੰਚ ਪ੍ਰਵਾਨ ਪੰਚ ਪ੍ਰਧਾਨ ਬਾਰੇ ਆਪਾਂ ਗਿਆਨ ਲਿਆ ਸੀ ਕਿ ਉਹਨਾਂ ਦੇ ਅੰਦਰ ਇੰਨੇ ਗੁਣ ਹੁੰਦੇ ਨੇ ਇੰਨੇ ਗੁਣ ਸੁਣ ਕੇ ਤਾਂ ਕੋਈ ਸੰਤ ਵੀ ਆਪਣੇ ਆਪ ਨੂੰ ਸੰਤ ਨਹੀਂ ਕਹਾਵੇਗਾ ਉਹ ਕਹੇ ਬਾਬਾ ਇਹ ਤਾਂ ਬੜਾ ਔਖਾ ਕੰਮ ਸ਼ਬਦ ਸਪਰਸ਼ ਰਸ ਰੂਪ ਗੰਧ ਤੋਂ ਕਿਹੜਾ ਬਚਿਆ ਹੁਣ ਸਿੱਧ ਕਹਿਣ ਲੱਗੇ ਮਹਾਰਾਜ ਸਾਨੂੰ ਵੀ ਯੋਗ ਮਤ ਅਨੁਸਾਰ ਗਿਆਨ ਦਿਓ ਸਾਰੀ ਸਿੱਧ ਮੰਡਲੀ ਗੋਰਖ ਨੇ ਲਿਆ ਕੇ ਬਿਠਾਈ ਸੀ ਅਸਲ ਵਿੱਚ ਸਿੱਧਾਂ ਨੂੰ ਬੜਾ ਹੰਕਾਰ ਸੀ ਗੋਰਖ ਉਹਨਾਂ ਵਿੱਚ ਇਉਂ ਬਣ ਗਿਆ ਜਿਵੇਂ ਘਰ ਦਾ ਜੋਗੀ ਯੋਗ ਨਾ ਬਾਹਰਲਾ ਜੋਗੀ ਸਿੱਧ ਕਹਿੰਦਾ ਮਹਾਰਾਜ ਤੁਸੀਂ ਹੀ ਕਿਰਪਾ ਕਰੋ ਉਪਦੇਸ਼ ਦੀ ਇਹ ਤਾਂ ਜਿਹਦੇ ਕੋਲ ਇੱਕ ਅੱਧੀ ਚੀਜ਼ ਆ ਜਾਂਦੀ ਉਹੀ ਹੰਕਾਰ ਕਰਨ ਲੱਗ ਜਾਂਦਾ ਫਿਰ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਮਹਾਰਾਜ ਜੀ ਯੋਗ ਦੇ ਸਾਧਨ ਕਿਰਪਾ ਕਰਕੇ ਦੱਸੋ ਸਾਡੇ ਮਤ ਅਨੁਸਾਰ ਸਿੱਖ ਮਤ ਅਨੁਸਾਰ ਵੀ ਦੱਸਣਗੇ ਯੋਗ ਮਤ ਅਨੁਸਾਰ ਮਹਾਰਾਜ ਕਹਿੰਦੇ ਜਿਹੜਾ ਦੇਖੋ ਇਉਂ ਹੁੰਦਾ ਜਿਹੜਾ ਯੋਗੀ ਤੁਹਾਡੇ ਚ ਆਇਆ ਹੁਣੇ ਨਵਾਂ ਨਵਾਂ ਸਾਲ ਦੋ ਸਾਲ ਹਲੇ ਕੁਛ ਵੀ ਨਹੀਂ ਕੀਤਾ ਹੁਣ ਉਹ ਕਹਿੰਦਾ ਮੈਂ ਪ੍ਰਵਾਨ ਬਣ ਹੋ ਜਾ ਇੱਥੇ ਕਿਉਂਕਿ ਹਰੇਕ ਬੰਦਾ ਆਉਂਦਿਆਂ ਸਾਰ ਕਹਿੰਦਾ ਮੈਂ ਪ੍ਰਵਾਨ ਹੋ ਜਾ ਮੈਂ ਆਉਂਦੇ ਹੀ ਪ੍ਰਧਾਨ ਬਣ ਜਾ ਆਉਂਦੇ ਹੀ ਮਾਣ ਸਤਿਕਾਰ ਮਿਲ ਜੇ ਆਉਂਦੇ ਹੀ ਮੈਂ ਉੱਚਾ ਉਹਦਾ ਪ੍ਰਾਪਤ ਕਰ ਲਵਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਤਰਤੀਬ ਅਨੁਸਾਰ ਆਪਣੇ ਅਹੁਦੇ ਨੂੰ ਪ੍ਰਾਪਤ ਕਰੋ ਪ੍ਰਵਾਨ ਉਹ ਹੁੰਦਾ ਜਿਹੜਾ ਪੰਜਾਂ ਪ੍ਰਾਣਾਂ ਨੂੰ ਸਾਧ ਲੈਂਦਾ ਪ੍ਰਾਣ ਜਿਹੜੇ ਹੁੰਦੇ ਨੇ ਉੱਪਰ ਨੂੰ ਸਵਾਸ ਬਾਹਰ ਅੰਦਰ ਆਉਂਦੇ ਜਾਂਦੇ ਪ੍ਰਾਣ ਪ੍ਰਾਣਾਂ ਨੂੰ ਯੋਗੀ ਲੋਕ ਸਾਧਦੇ ਨੇ ਸਵਾਸਾਂ ਨੂੰ ਰੋਕ ਰੋਕ ਕੇ ਲੰਬਾ ਕਰ ਲੈਂਦੇ ਨੇ ਇੱਕ ਸਾਹ ਹੀ ਇੰਨਾ ਲੰਬਾ ਕਰ ਲੈਂਦੇ ਨੇ ਵੀ ਹੁਣ ਹੈਰਾਨ ਨਾ ਹੋਇਓ ਵੀ ਇੱਕ ਸਾਹ ਦੇ ਵਿੱਚ ਇੱਕ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਇੰਨਾ ਲੰਮਾ ਸਵਾਸ ਇੱਕੋ ਹੀ ਕਰ ਲੈਂਦੇ ਵਧਾ ਵਧਾ ਕੇ ਜੇ ਕਰਨਾ ਹੋਵੇ ਉਹ ਮਤਲਬ ਇੱਕ ਸਵਾਸ ਹੀ ਇੰਨਾ ਲੰਮਾ ਹੋ ਜਾਂਦਾ ਉਹ ਕਿਉਂ ਆਪਾਂ ਗ੍ਰਿਸ਼ਤੀ ਬਣੇ ਆਪਣੇ ਤਾਂ ਕੰਮਾਂ ਨੂੰ ਟਾਈਮ ਨਹੀਂ ਉਹ ਯੋਗੀ ਲੋਕ ਜੰਗਲਾਂ ਚ ਬਹਿ ਕੇ ਇਹੀ ਕੰਮ ਕਰਦੇ ਜਿਨ੍ਹਾਂ ਨੇ ਆਪਣੇ ਪ੍ਰਾਣਾਂ ਨੂੰ ਸਾਧਿਆ ਆਪਾਂ ਵੀ ਥੋੜਾ ਥੋੜਾ ਸਾਧਿਆ ਕਰੋ ਤਾਂ ਕਿਹੜੀ ਗੱਲ ਨਹੀਂ ਨੁਕਸਾਨ ਵਾਲੀ ਚੀਜ਼ ਨਹੀਂ ਬਾਬਾ ਹਰਨਾਮ ਸਿੰਘ ਜੀ ਅਕਸਰ ਹੀ ਸਾਨੂੰ ਕਿਹਾ ਕਰਦੇ ਨੇ ਵੀ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਕਰਦੇ ਹੋ ਅਸ਼ਟਪਦੀ ਇੱਕ ਵਿੱਚ ਜਿਹੜੀਆਂ ਆਉਂਦੀਆਂ ਨੇ ਪੌੜੀਆਂ ਦਸ ਕਹਿੰਦੇ ਦਸ ਸਾਹਾਂ ਵਿੱਚ ਕਰਿਆ ਕਰੋ ਇੱਕ ਸਾਹ ਵਿੱਚ ਦਸ ਪੰਗਤੀਆਂ ਪੜਿਆ ਕਰੋ ਸਵਾਸਾਂ ਤੇ ਥੋੜਾ ਜਿਹਾ ਕਾਬੂ ਪਾਉਣਾ ਚਾਹੀਦਾ ਅੱਛੀ ਚੀਜ਼ ਆ ਮਾੜੀ ਨਹੀਂ ਹੈ ਸੋ ਜਿਵੇਂ ਕੋਸ਼ਿਸ਼ ਕਰੋ ਵੀ ਇੱਕ ਸਵਾਸ ਵਿੱਚ ਕਿੰਨੇ ਵਾਰੀ ਵੱਧ ਤੋਂ ਵੱਧ ਵਾਹਿਗੁਰੂ ਕਹਿ ਸਕਦੇ ਹਾਂ ਆਪਾਂ ਕਿਉਂ ਸਵਾਸਾਂ ਦੀ ਸਾਧਨਾ ਵੀ ਕਰਨੀ ਕਿਉਂਕਿ ਸਵਾਸ ਜਾਂਦੇ ਬੜੇ ਬੇਅਰਥ ਨੇ ਚੱਲ ਤੇ 18 ਬੈਸਤ 12 ਸੋਬਤ ਚੱਲ ਲੈ 30 ਮੈਥਨ ਕਰਤੇ 64 ਚੱਲ ਲੈ ਕਿਉਂ ਨਾ ਭਜੈ ਜਗਦੀਸ਼ ਇਹ ਸਵਾਸ ਤਾਂ ਨਿਕਲੀ ਤੁਰੇ ਜਾਂਦੇ ਨੇ ਆਪਾਂ ਇਹਨਾਂ ਨੂੰ ਬੇਅਰਥ ਸਵਾਸਾਂ ਨੂੰ ਗਵਾਈ ਤੁਰੇ ਜਾਂਦੇ ਹਾਂ ਮਹਾਰਾਜ ਕਹਿੰਦੇ ਅਸਲ ਯੋਗੀ ਉਹ ਹੈ ਜਿਹੜਾ ਆਪਣੇ ਪ੍ਰਾਣਾਂ ਦੇ ਉੱਤੇ ਸਵਾਸਾਂ ਦੇ ਉੱਤੇ ਕਾਬੂ ਪਾ ਲੈਂਦਾ ਫਿਰ ਅਪਾਨ ਵਾਯੂ ਤੇ ਕਾਬੂ ਪਾਉਂਦਾ ਜੋ ਖਾਰਜ ਹੁੰਦੀ ਹੈ ਪ੍ਰਾਣ ਅਪਾਨ ਸਮਾਨ ਬਿਆਨ ਤੇ ਉਦਿਆਨ ਪੰਜ ਪੌਣਾਂ ਨੇ ਸਮਾਨ ਪਾਉਣ ਸਾਰੇ ਸਰੀਰ ਵਿੱਚ ਕਰਮ ਕਰਦੀ ਹੈ ਬਿਆਨ ਨਾਭੀ ਵਿੱਚ ਹੈ ਉਦਿਆਨ ਜਿਹੜੀ ਉਹ ਕੰਠ ਵਿੱਚ ਆਪਣੇ ਇਹਨਾਂ ਦਾ ਸੰਬੰਧ ਪਾਉਣਾ ਦਾ ਸਿਮਰਨ ਨਾਲ ਹੈ ਕਿਉਂਕਿ ਸਵਾਸਾਂ ਦਾ ਸੰਬੰਧ ਜਿਹੜਾ ਮਨ ਨਾਲ ਹੈ ਜਿੰਨੇ ਸਵਾਸ ਟਿੱਕ ਕੇ ਚੱਲਦੇ ਨੇ ਉਹਨਾਂ ਮਨ ਦੀ ਇਕਾਗਰਤਾ ਜ਼ਿਆਦਾ ਹੁੰਦੀ ਇਸੇ ਕਰਕੇ ਜਿਹੜਾ ਆਪਾਂ ਬਹੁਤ ਸਿਮਰਨ ਕਰਨ ਵੇਲੇ ਇੱਕ ਦੋ ਵਾਰੀ ਕਹਾਇਆ ਸੀਗਾ ਬਹੁਤ ਟਿਕਾ ਕੇ ਜਿੰਨਾ ਵੀ ਤੁਸੀਂ ਇਕਾਂਤ ਵਿੱਚ ਬਹਿ ਕੇ ਟਿੱਕ ਕੇ ਚੱਲ ਸਕਦੇ ਹੋ ਉਹਦੇ ਵਿੱਚ ਚੱਲ ਸਕਦੇ ਹੋ ਤਾਂ ਬਹੁਤ ਸੋਹਣੀ ਗੱਲ ਹੈ ਜਿੰਨਾ ਵੀ ਲੰਮਾ ਵਾਹਿਗੁਰੂ ਮੰਤਰ ਨੂੰ ਕਰ ਸਕਦੇ ਹੋ ਵਾਹੇ, ਕਿੰਨਾ ਲੰਮਾ ਲਿਜਾ ਸਕਦੇ ਹੋ ਵਾਹੇ ਨੂੰ, ਗੁਰੂ ਉਹਨਾਂ ਜਿੰਨਾ ਸਵੇਰੇ ਸਵੇਰੇ ਬੈਠ ਕੇ ਜਿੰਨਾ ਵੀ ਇਹਨਾਂ ਸਵਾਸਾਂ ਨਾਲ ਜੋੜ ਕੇ ਇਹਨੂੰ ਕਰ ਸਕਦੇ, ਸਾਸ ਗ੍ਰਾਸ ਕਰ ਸਕਦੇ, ਆਉਂਦੇ ਜਾਂਦੇ ਸਵਾਸ ਨਾਲ ਕਰ ਸਕਦੇ। ਇਸ ਤਰ੍ਹਾਂ ਆਪਣੇ ਪ੍ਰਾਣਾਂ ਦੀ ਸੰਭਾਲ ਜਿਹੜੇ ਯੋਗੀ ਲੋਕ ਬਹੁਤੀ ਕਰਦੇ ਨੇ, ਸਵੱਛ ਉਮਰ ਲੰਬੀ ਸਿਹਤ ਵਿੱਚ ਕਾਮਯਾਬੀ ਇਹ ਪ੍ਰਾਣ, ਫਿਰ ਜਿਹੜੀ ਅਪਾਨ ਵਾਯੂ ਰੋਕਣੀ, ਕੰਠ ਵਿਚ ਰੋਕਣਾ, ਕੰਠ ਚ ਜਿਹੜਾ ਜਾਪ ਚੱਲਦਾ ਇਹ ਕੰਠ ਵਾਲੀ ਉਦਿਆਨ ਪਾਉਣੀ ਹੈ ਜਿਹੜੀ ਕੰਠ ਵਿਚ ਜਾਪ ਚਲਾਉਂਦੀ। ਇਉਂ ਆਪਣੇ ਪੰਜਾਂ ਪ੍ਰਾਣਾਂ ਨੂੰ ਯੋਗੀ ਲੋਕ ਜਿਹੜੇ ਸਾਧ ਲੈਂਦੇ ਨੇ ਉਹਨੂੰ ਇਕ ਥਾਂ ਮਿਲਦੀ ਹੈ, ਉਹ ਪ੍ਰਵਾਨ ਨੀਕ ਹੁੰਦਾ ਯੋਗੀਆਂ ਦੇ ਵਿਚ ਆਇਆ ਹੋਇਆ।